महापुरशां तों अमृत दे संबंध विच विचारां सरवण कीतियां ने, क्योंकि पिछले कुछ दिनां तों निरंतर आपां अमृत दी गुरबाणी दी रहत दी गल करदे आ रहे हां। ते आखर इस विचार दा भाव केवल इतना है कि किते अमोड़ मन दियां वागां सतगुरु दे हाथ विच पकड़ा दईए ते एक गुरमत दे गाड़ी राह उत्ते चल पवे। आओ करो कृपालता साध संगत जी कि पिछले कुछ दिनां तो आपां एक लड़ी आरंभ कीती है। पहले दिन जिस दिन वैसाखी दे संबंध विच विचार आरंभ कीती सी, आरंभ वाले दिन बेनती कीती सी कि इस जीव दा सतगुरु दे शब्द तो बिना सहारा कोई नहीं। दूसरे दिन बेनती कीती सी कि अमृत दी दात अमृत है कि कल आप जी दे समक्ष वैसाख दे महीने और वैसाखी दे संबंधी विचार कीते सन। ते देखो ऐद की मालक ने सबब किहो जिहा बनाया है। कई बारी कुछ गल्लां ऐसियां हुंदियां ने ਜਦੋਂ ਕੁਦਰਤੀ ਤੌਰ ਤੇ ਇਤਿਹਾਸਕ ਘਟਨਾਵਾਂ ਮੇਲ ਖਾਂਦੀਆਂ ਨੇ ਤੇ ਮਨੁੱਖ ਦਾ ਅੰਦਰ ਪ੍ਰਸੰਨ ਹੋ ਕੇ ਕਹਿੰਦਾ ਮੇਰੇ ਦਾਤਾ ਸਾਡੀ ਕੀਤੀ ਹੋਈ ਇਸ ਸੇਵਾ ਨੂੰ ਤੁਸੀਂ ਕਬੂਲ ਕਰਦੇ ਪਏ। ਕੱਲ ਬੁੱਧਵਾਰ ਸੀ, ਵੈਸਾਖ ਦਾ ਮਹੀਨਾ ਸੀ, ਆਰੰਭ ਹੋਇਆ। ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ। ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ। ਕੱਲ ਵੀ ਬੁੱਧਵਾਰ ਸੀ ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮੁਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਹੱਥ ਰੱਖੀਏ। ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਜ ਨਾ ਮੋਲੋ। ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਖਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਜਲ ਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਹੈ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ। ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ ਤੇ ਧਨ ਦਾ ਅਰਥ ਹੈ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਆ ਧਨ ਫਿਰ ਇਹ ਨਾ ਆਖੀਐ ਵਹਿਣ ਇਕੱਠੇ ਹੋਏ ਉੱਥੇ ਧਨ ਦਾ ਅਰਥ ਹੈ ਇਸਤਰੀ। ਜਦੋਂ ਅਸੀਂ ਪੜ੍ਹਨੇ ਆ ਕਾਚਾ ਸੰਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਹੈ ਦੌਲਤ। ਜਦੋਂ ਅਸੀਂ ਪੜ੍ਹਨੇ ਆ ਇਹ ਧਨ ਨਖੁੱਟ ਨਾਂਜ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਹੈ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰ ਸੋਈ, ਉੱਥੇ ਧਨ ਦਾ ਅਰਥ ਹੈ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੇ ਹਰ ਦੁਆਰ। ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੇ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ। ਤੇ ਨਾਲ ਬਚਨ ਕੀਤਾ ਤੁੱਤ ਬਿਨ ਅੱਡ ਨਾ ਮੋਲੋ। ਅੱਡ ਦਾ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁੱਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ویسے کدی سما ملیا نا جویں تسی ایدکی اکاگرتا نال بڑے ٹکان نال سنے تے چت کیتا بھی اینا شبداں نوں پڑھ کے تخاری بان بارہ ماہ دی کتھا ہونی ات ضروری ماج تے اسی پڑھنے ہیں تخاری بارہ ماہ نوں پڑھو میں کہنا ساڈا پچھوکڑ ساڈے بار دے علاقے دا ایک ایک شبد جڑا ہے وہ تخاری بارہ ماہ دے وچوں نکلدا پیا صاحب نے کہا تیرے تو بنا میری ادھی کوٹی بھی قیمت نہیں ہن جدو اگلی تک پڑھنے ہاں کہن لگے میرے مالک جی کہ تت بن اگ نہ مولو قیمت کون کرے تد پاوا ہن اگلی تو کے پاوے میری ادھی کوڈی قیمت نہیں پر میرے مالکا جدھر تو میرا ہو گیوں اس دن دنیا وچ میری کوئی قیمت پا ہی نہیں سکتا پہلی تک وچ کیا میری قیمت کوئی نہیں تد بن اگ نہ مولو قیمت کون کرے تد پاوا جے تینوں پا جاواں تے میری کوئی نہیں قیمت پا سکتا دیکھ دکھاوے ٹولو ہن ٹولا شبد بڑا پیارا ہے بابا فرید جی نے شبد ورتے ہیں جدو اسی پڑھنے ہاں کہ خط نہ لائے کسمبڑے جل جاسی ٹولا ٹولا دا ارتھ ہوندا ہے پیارا دیکھ دکھاوے ٹولو ہن دیکھو دیکھ دکھاوے دو شبد نے کہندے نے میں ستگرو تو قربان جانا جن نے ٹولے نو پہلا آپ دیکھیا ہے تے کیول دیکھیا نہیں جنوں رب نے اینی طاقت دتی ہے دوجے نو بھی دکھا سکتا ہے دیکھ دکھاوے ٹولو میری قیمت کوئی نہیں پا سکتا جے پیارا پرماتما میرے تے نظر کر دے سچ جانیو کہ بندے دی کوئی قیمت نہیں جے جے گرو نال کھلو جائے تے اے دی دنیا وچ قیمت کوئی پا ہی نہیں سکتا دھیان دیو بانی دیاں میں دو تین ادھارنا دے کے اگے ترنا چاہنا دیکھو ایک شبد اسی پڑھنے ہاں بھگت رویداس جی کا انہاں پرمان دتا ہے بہار دے علاقے وچ اجے وی ایک رخ ہوندا ہے اونوں کہندے نے تاڑی دا رخ اس رخ دے وچوں جڑا رس چوندا ہے او دا نشہ شراب دی طرح او ہوندا ہے تے پرانے لوک جڑے سن او تاڑی دے رخ نوں اپوتر ماندے نے چنگا نہیں سمجھدے بابا رویداس جی کہندے نے مالک جی ہے گرو گوبند سنگھ جی میں خاص کر کے گرو والے شبد لیاونا چاہنا کہ اسی تاڑی دے رخ دی طرح ہاں اپنے خومے دے نشے وچ اینے گلتان ہاں اپنے وکاراں دے نشے وچ اینے اسی مست ہاں کہ میرے مالک جی اپنی خومے کر کے اسی کتے بھی پرواہ نہیں تاڑی دا رخ اودے وچوں رس نکلدا ہے او نشے والا رخ کتے پرواہ نہیں پر جدو تاڑی دے رخ دا کاغذ بنا کے اودے اتے رام نام لکھیا جائے تے لوگ اسے تاڑی دے رخ دے کاغذ نوں متھے ٹیک دے نے اسی تا تاڑی دے رخ دی طرح ہاں پر جدو ست گرو تیرا نام لکھیا جائے تے تاڑی دا رخ بھی جڑا ہے وہ قیمتی ہو جاندا ہے بھگت رویداس جی نے شبد ورتے نے کہن لگے تر پار اپوتر کر مانیے رے جیسے کاگرا کرت بچارک تاڑی دا رخ اپوتر منیا جاندا ہے بھگت بھگوت لکھی ہے تے اوپر ہے پوجیا کر نمسکار جدو او دے تے بھگتی والے شبد لکھے گئے تے اسے رخ نو لوکی متھے ٹیکن لگ پیندے نے داتا تد بن اگ نہ مولو پر قیمت کون کرے تد پاواں جے تینوں پا جائیے تے پھر تاڑی دے رخ نو وی لوکی نمسکاراں کر دے دوسرا پرمان عرض کراں کہ کیڑا کدی تکیو کوئی کیڑا وی تاں پر شبد برتنے ہیں تے اس کیڑے نو لوک مارن دا یتن کردے نے صاحب گرو گرنتھ صاحب نے ایک بچن کیا ہے کہندے نے ریشم دے کیڑے ول کدی چاپی ماریو خیر تاں او بھی ایک کیڑا ہی تے بابا گرو گرنتھ صاحب دے وچ بابا رویداس جی کہندے نے کہ مالک جی دوجے کیڑیاں نو لوک دیکھ دیاں سار مسل دیندے نے اسی تاں ریشم دے کیڑے دی طرح ہاں ہن پرمان کیسا لیا انہاں کہن لگے ریشم دا کیڑا مت مان کرے کہ میرے کیڑے ہون کر کے میری قدر ہے کہن لگے تیرے ورگے کئی کیڑے بندے نے مسل دیتے ریشم دے کیڑے دی قیمت آئے کیونکہ یہ کو ریشم پری ہوئی ہے کہن لگے مالک جی عام کیڑے دا ادھی کوڈی مل نہیں پر جدو ریشم دے کیڑے نو کوئی پالدا ہے تے اس کر کے اودی قیمت پہ جاندی ہے کیونکہ اودے کول قیمتی ریشم ہے صاحب نے بچن کیتا ہے کہن لگے تم مختول سفید سفیل ہم بپرے جشکیرا کہ اسی تا میرے مالک کیڑے دی طرح نا تے تیرا نام ریشم دی طرح چٹا پیلا تو ریشم ہے تم مختول سفید سفیل ਖੰਭ ਬੱਬਰੇ ਜਸਕੀਰਾਂ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦ ਪਰ ਮਖੀਰਾਂ। ਤਵੱਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ। ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ ਧੰਨ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾਗ ਹੈ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾਗ ਹੈ ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੂਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲਾ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤੱਕ ਕੇ ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ ਇਹ ਨਾ ਦੇਖ ਭਾਂਡਾ ਮਿੱਟੀ ਦੇ, ਇਹ ਨਾ ਦੇਖ ਭਾਂਡਾ ਕਾਂਸੀ ਦੇ, ਇਹ ਨਾ ਦੇਖ ਭਾਂਡਾ ਪਿੱਤਲ ਦੇ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ, ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ, ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ ਉਹ ਵੀ ਪ੍ਰਵਾਨ ਨੇ, ਜੇ ਸੈਣ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਖ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੋਂ ਭੁਲਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਝੋਨੇ ਨੂੰ ਇਸ ਆਗੇ ਮਰ ਚੱਲੀਏ, ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦਿਆਂ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨਹੀਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਦੇ ਵਿੱਚ, ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ। ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਈਸਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿਦਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿਦਨ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਸਵਾਲ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਹਿ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੌਂਦੇ ਹੁੰਦੇ, ਗਿਆਨ ਕਿਤੇ ਵੀ ਮਿਲ ਜਾਏ। 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ, ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ, ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ। ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ, ਇੱਕ ਹੈ ਪਹਿਚਾਣਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ। ਮਾਨਸ ਕੀ ਜਾਤ ਸਾਹਿਬ ਹੈ, ਇੱਕ ਹੈ ਪਹਿਚਾਣਬੋ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ। ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ। ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦਾ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਸਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਔਂਕੜ ਲੱਗੀ ਹੈ। ਜੇ ਫੇਰ ਆਣ ਪਾਸ ਕਰਾਂਗੇ ਤਾਂ ਅਰਥ ਹੋਏਗਾ ਫਿਰ ਦੁਬਾਰਾ ਔਂਕੜ ਲੱਗੀ ਹੈ। ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਆਇਆ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਅਸੀਂ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਨੇ ਨੀ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਹਰਿਮੰਦਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ। ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, ਪੰਜ ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ, ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ, ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ ਜਿਹੜੇ ਪਿਆਰੇ ਗੁਰੂ ਕੇ ਸਨ, ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ ਕਿ ਉਹਨਾਂ ਨੂੰ ਤੈਨੂੰ ਪੁੱਤਰ ਤੁਹਾਨੂੰ ਪੁੱਤਰ ਕਹਿਣ ਦਾ ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, ਦੋ ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨੀ ਵਰਤਿਆ? ਧਿਆਨ ਦਿਆ ਜੇ, ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛੱਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿਚ ਪੜੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿਚ ਪੜੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ ਰਹੇ ਆ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਨਾਲ ਇੱਕ ਨਾਲ ਜੋੜਨਾ ਹੈ, ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨਾਲ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿਚ ਬੈਠਾ ਹੈ, ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੂੰ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੂੰ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਟ ਪਾਣੀ ਏ, ਬਾਟਾ ਤਿਆਰ ਹੋਣ ਲੱਗਾ, ਪੌਰ ਤਿਆਰ ਹੋਣ ਲੱਗੀ ਏ, ਤੇ ਪਹਿਲੀ ਬਾਣੀ ਜਪ ਸਹਿ ਪੜੀ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀਪੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ, ਸਿੱਖੀ ਦਾ ਪਹਿਲਾ ਲੈਸਨ ਹੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈਏ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ। ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵਿੱਚ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਏ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਖਾਲਸਾ ਕਿਵੇਂ ਬਣੇਗਾ ਬਈ? ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਏ ਕਿਵੇਂ ਟੁੱਟੇ? ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨਹੀਂ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ ਹੈ। ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ, ਮੇਰੇ ਗੁਰੂ ਨੇ ਪਹਿਲਾਂ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਜਦ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ, ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੇ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕੜੀ ਜਾਂਦੀ ਏ, ਜਿਨ੍ਹਾਂ ਦੀ ਸੁਰਤ ਕੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾਂ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਨੇ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤ ਤੇ ਕਿਹਨੂੰ ਕਰੀਏ। ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ ਸਦੈਵ ਪ੍ਰਕਾਸ਼ ਹੈ, ਕਿਹਨੂੰ ਨਮਸਕਾਰ। ਕਹਿਣ ਲੱਗੇ ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ, ਉਹਨੂੰ ਨਮਸਕਾਰ ਕਰੀ, ਨਾ ਸ਼ਤਰ ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਤਾਂ ਸੰਖੇਪ ਵੀ ਚੱਲਣਾ ਪਿਆ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਏ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੁਣੀ ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਏ। ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਆ ਡੰਡੋਤ ਬੰਧਨ ਅਨਕ ਬਾਣ, ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ਼ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ, ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੱਟਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਦਾ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਏ। ਡੰਡੋਤ ਦਾ ਮਤਲਬ ਹੀ ਇਹ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯਮ ਦਵ ਸੁਭੰ ਸਰਬ ਦਾ ਸਰਬ ਜੁਗਤੇ ਦੋਗਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਅਪੰਗਿੰਗ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਿਆ ਸਵਈਏ ਤੇ ਸੁਧਾ ਸਵਈਆਂ ਵਿਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿਚ ਨਾ ਮੱਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ, ਇਹ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤੁਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾਰਿਤ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ, ਏਕ ਰਤੀ ਕੇ ਰੱਬ ਦੇ ਚਰਨਾਂ ਵਿਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰੱਤੀ ਨੀ ਪੈਣੀ। ਤੋਂ ਚਾਹੁੰਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਣ ਨਾ ਮੰਨੀ, ਕਿਉਂ? ਕਹਿਣ ਲੱਗੇ ਜੀਤ ਪਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ, ਤੂੰ ਕਾਹਦੀ ਕਾਣਕ ਮੰਨੀ। ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਹਾ, ਫਿਰ ਤੁਸੀਂ ਜਾਪ ਕਿਹਾ, ਹੁਣ ਸਵਈਆਂ ਵਿਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ? ਸਮਝੋ ਦਿਓ, ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ। ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨੀ ਪ੍ਰਾਪਾਇਓ, ਪ੍ਰੇਮ ਕਰੀ। ਤਵਜੋ ਦਿਓ, ਹੁਣ ਚੌਥੀ ਬਾਣੀ ਆਈ ਚੌਪਈ ਸਾਹਿਬ। ਵੇਖੋ ਮੈਂ ਪਿਛਲੀ ਵਾਰੀ ਕਿਤੇ ਕਰਜ਼ ਕਰਕੇ ਗਿਆ ਸਾਂ, ਸਿੱਖ ਨੂੰ ਤੋਪ, ਸਿੱਖ ਨੂੰ ਤਲਵਾਰ, ਸਿੱਖ ਨੂੰ ਗੋਲੀਆਂ ਫਾਂਸੀਆਂ ਕੋਈ ਵੀ ਖਤਮ ਨਹੀਂ ਕਰ ਸਕਦੀ, ਪਰ ਜਦੋਂ ਵੀ ਜਗਿਆਸੂ ਦੀ ਮੌਤ ਹੁੰਦੀ ਏ ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ, ਸੋਹਣੀ ਰੋਜ਼ ਝਨਾ ਨੂੰ ਡਰਦੀ ਸੀ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਾਂ, ਭਾਵੇਂ ਕੱਚਾ ਭਾਂਡਾ ਸੀ, ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਹਣੀ ਨੂੰ ਡੋਬ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਦੇ ਅੰਮ੍ਰਿਤ ਸਰ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲੋ। ਹਰਿਮੰਦਰ ਸਾਡਾ ਧੁਰਾਖ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌਪਈ। ਕਹਿਣ ਲੱਗੇ ਸੱਜਣਾ, ਜਪ ਕੀਤਾ ਹੋਵੇ, ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ ਤੇ ਇਹਦਾ ਵੀ ਮਾਣ ਨਹੀਂ ਕਰੀਦਾ, ਤੇ ਬੇਨਤੀ ਕਰਿਆ ਕਰੀ, ਖਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਖੀਰ ਤੇ ਫਿਰ ਗੱਲ ਕੀ ਸਜਣਾ, ਰੋਜ਼ ਬੇਨਤੀ ਕਰੀ ਕਿ ਏਕ ਬਾਰ ਜਿਨ ਤੋਂ ਮੈਂ ਸੰਭਾਰਾ, ਕਾਲ ਫਾਂਸ ਤੇ ਤਾਂ ਉਭਾਰਾ, ਜਿਨਰ ਨਾਮ ਤਿਹਾੜੋ ਕਹਾ, ਦਾਰਤ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਕਿਰਪਾਨ ਪਕੜਨ ਵਾਲਿਆ, ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਆਗੇ ਲਿਓ ਬਾਰੀ, ਮੇਰੇ ਤੇ ਮਿਰਕਾ ਕਿਰਪਾ ਕਰ। ਜਦੋਂ ਚੌਪਈ ਪੜੀ, ਸਾਹਿਬ ਨੇ ਖੀਰ ਤੇ ਸੰਪੂਰਨਤਾ ਕੀਤੀ, ਸਜਣਾ ਗੁਰੂ ਦੇ ਦਰ ਤੋਂ ਕਿਤੇ ਕਿਤੇ ਜਾਈ ਨਾ। ਜਪ ਦਿੱਤਾ, ਜਾਪ ਪੜਿਆ, ਸੁਧਾ ਸਵਈਏ ਪੜੀਏ, ਚੌਪਈ ਦਾ ਪਾਠ ਕੀਤਾ, ਅਖੀਰ ਤੇ ਸਿੱਖ ਨੂੰ ਆਨੰਦਪੁਰ ਦਾ ਵਾਸੀ ਬਣਾਉਣਾ ਸੀ। ਅੰਮ੍ਰਿਤ ਦੀ ਵਿਚਾਰ ਆਰੰਭ ਕੀਤੀ ਸੀ, ਅੰਮ੍ਰਿਤ ਦਾ ਅਰਥ ਹੀ ਇਹ ਵੇ ਕਿ ਜਿਹਦੇ ਉੱਤੇ ਮੌਤ ਦਾ ਭੈ ਨਹੀਂ, ਆਨੰਦ ਵਿੱਚ ਟਿਕਾਣਾ ਸੀ। ਪੰਜਵੀਂ ਬਾਣੀ ਪੜੀ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਨਾਲ ਕਿਹਾ ਸੱਜਣਾ, ਜੇ ਆਨੰਦ ਲੈਣੇ ਕਦੀ ਮਨ ਨੂੰ ਗੁਰੂ ਤੋਂ ਦੂਰ ਨਾ ਕਰੀ, ਇਹ ਮਨ ਮੇਰਿਆ ਤੂੰ ਸਦਾ ਰਹੋ ਖਰਨਾਲੇ। ਮਨ ਨੂੰ ਸਮਝਾਉਣ ਲੱਗਿਆ ਕਿਹਾ ਆਨੰਦਪੁਰ ਦਾ ਵਾਸੀ ਬਣੀ ਤੇ ਚਲਾਕੀ ਨਾ ਵਰਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਆਨੰਦਪੁਰ ਸਾਹਿਬ ਨੂੰ ਰਸਤੀ ਦੋ ਜਾਂਦੇ ਸਨ ਉਸ ਵੇਲੇ। ਇਹ ਕੋਈ ਇਹ ਨਾ ਸਮਝਿਓ ਕਿ ਕਿਸੇ ਦੇ ਸ਼ਹਿਰ ਤੇ ਤਲ ਕਿਉਂ ਗੱਲ ਕਰਨ ਦਾ ਢੰਗ ਹੈ। ਇੱਕ ਹੁਸ਼ਿਆਰਪੁਰ ਦਾ ਰਸਤਾ ਸੀ ਤੇ ਇੱਕ ਕੀਰਤਪੁਰ ਦਾ ਰਸਤਾ ਸੀ। ਚੇਤੇ ਰੱਖੀ ਆਨੰਦਪੁਰ ਜਾਣ ਦੇ ਰਸਤੇ ਦੋ ਨੇ, ਜੋਗਾ ਹੁਕਮ ਮੰਨ ਕੇ ਤੁਰਿਆ ਹੈ। ਜਦੋਂ ਹੁਸ਼ਿਆਰਪੁਰ ਦੇ ਰਸਤੇ ਤੇ ਆਇਆ ਅੰਦਰ ਦੀ ਚਲਾਕੀ ਨੇ ਰਾਹ ਵਿਚ ਰੋਕ ਲਿਆ। ਜੇ ਆਨੰਦਪੁਰ ਨੂੰ ਜਾਣੀ ਤੇ ਕੀਰਤੀ ਦੇ ਰਸਤੇ ਵਰਗਾ ਹੋਰ ਸੌਖਾ ਰਸਤੇ ਕੋਈ? ਕੀਰਤੀ ਦਾ ਰਸਤਾ ਹੈ ਜਿਹੜਾ ਅਨੰਤ ਤੇ ਲੈ ਜਾਏਗਾ। ਸਾਹਿਬ ਨੇ ਕਿਹਾ ਰੱਬ ਨਾ ਰਹੀ ਪਰ ਮਨਾ ਚਲਾਕੀਆਂ ਨਾ ਵਰਤੀ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨਾਂ ਨਾ ਪਾਇਆ। ਨਾਲ ਕਿਹਾ ਜੇ ਚਲਾਕੀ ਨਹੀਂ ਮਤਾ ਜੀਆਂ ਤੇ ਮਾਣ ਕਰਕੇ ਕਹੀ ਜਾਏ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਧਿਆਨ ਦਿਆ ਜੇ। ਫਿਰ ਗੱਲ ਕਰਦਿਆਂ ਕਰਦਿਆਂ ਮੈਂ ਚੂਕ ਮਾਤਰ ਚਾਲਿਆ, ਅਖੀਰ ਤੇ ਅੰਮ੍ਰਿਤ ਦੀ ਗੱਲ ਆਈ। ਕਹਿਣ ਲੱਗੇ ਅੰਮ੍ਰਿਤ ਉਹਨਾਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਪੈ ਜਾਏ ਉਹਨਾਂ ਨੂੰ ਵਿਸ਼ ਵੀ ਖਰੀ ਕਾ ਰੂਪ ਲੱਗਦਾ ਹੈ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ। ਤੇ ਹਕੀਕਤ ਦੇਵੇ ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਲਾ ਛੱਡ ਦਿੰਦੀ ਏ। ਅੰਮ੍ਰਿਤ ਜਿਹਨੂੰ ਮਿਲ ਜਾਏ ਅਖੀਰ ਦੀਆਂ ਪੌੜੀਆਂ ਕਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ ਹੁੰਦਾ। ਗੁਰਖਾ ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ, ਐਵੇਂ ਨਹੀਂ ਕਿ ਪੰਜ ਬਾਣੀਆਂ ਪੜ ਦਿੱਤੀਆਂ ਜੀ, ਉਹ ਨਹੀਂ, ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ। ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤਵਜੋ ਜਿਆ ਦੇ ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣੇ? ਕਹਿਣ ਲੱਗੇ ਕਿ ਯੋਗ ਸਾਧਨਾ ਨਾਲ, ਕਿ ਪ੍ਰਾਣਾਯਾਮ ਨਾਲ, ਕਿ ਜਲ ਧਾਰਿਆਂ ਨਾਲ, ਕਿ ਨਿਵਲੀ ਕਰਮ ਕਰਕੇ, ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜਦਿਆਂ ਕਹਿੰਦੇ ਨੇ, ਸਿੱਖਾ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ, ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ, ਬਸ ਹੁਕਮ ਮੰਨੀ। ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਪਾਠ ਕਥਾ ਨੀ ਖਰ ਜੀਓ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰੂ ਦੁਆਰਾ ਲਾਏ ਭਾਵਨੀ। ਉਹ ਜਿਹਦੀ ਗੁਰੂ ਦੇ ਚਰਨਾਂ ਵਿੱਚ ਭਾਵਨਾ ਬਣ ਜਾਏ, ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨੌ ਨਵ ਨਿਧ ਇਸ ਦਾ ਅੰਤ ਨ ਜਾਈ ਪਾਇਆ। ਅਖੀਰ ਦੀ ਪੌੜੀ ਜਦੋਂ ਆਈ ਕਹਿਣ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਂਦੇ ਜਾਈ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ। ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ। ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਆਨੰਦਪੁਰ ਦਾ ਵਾਸੀ ਬਣੇਗਾ, ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ ਜਿੰਨਾ ਦੁੱਖਾਂ ਤੋਂ ਜਿੰਨਾ ਚਿੰਤਾ ਤੋਂ ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ, ਅੰਮ੍ਰਿਤ ਤੇਰੂ ਆਨੰਦ ਦਏਗਾ, ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ। ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ, ਆਨੰਦ ਭਇਆ, ਆਨੰਦ ਜਾਣਿਆ, ਆਨੰਦ ਸੁਣੋ। ਤਿੰਨ ਗੱਲਾਂ ਕਹੀਆਂ ਨੇ। ਕਹਿੰਦੇ ਨੇ ਭਇਆ ਹੈ, ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ। ਕਹਿਣ ਲੱਗੇ ਸੱਚ ਜਾਣੋ, ਮੈਂ ਆਪ ਜਾਣ ਲਿਆ ਹੈ। ਤੇ ਜਾਣਨ ਵਾਲਾ ਕਹਿੰਦਾ ਲੋਕੋ ਆਓ ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ। ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ? ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਣ ਲੱਗਿਆ ਤੇ ਸੰਪੂਰਨ ਹੋਈ, ਅੰਤ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ, ਆਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾ, ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾ। ਅੰਤ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰ ਪੂਰੇ। ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ, ਪੰਜਾਂ ਨੂੰ ਅੰਮ੍ਰਿਤ ਦਿੱਤਾ। ਤੇ ਮੈਂ ਬੇਨਤੀ ਕਰਾਂ, 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ, 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਵਿਖ ਉਤਾਰਨ ਦੇ ਲਈ तेरे अंदर नाम अमृत पैदा करने के लिए खंडे बाटे का अमृत अंदर प्रवेश किया। जदों अमृत छकाया ते नाल ये शब्द कहे कि अज तो बाद तू वाहगुरु जी का खालसा बन गया है, अज तो बाद तेरी फतेह वाहगुरु जी की फतेह होगी। पांच चुले अमृत दे छका के क्या रब मेर करे रोज बाणी पढ़े सिखा तेरे अंदर अमृत का संचार चले। ध्यान दे आज उस तो बाद हजूर ने पांच छटे नेत्रा विच पाए ने। मैं पिछले दिन बेनती की 83% वकार बंदे दियां अखां री अंदर जांदे। हकीकत जे अखां वर्गी रब दी दित्ती कोई दात भी कोई नहीं, ते सच जानो जिन्नी खुआरी ये पैदा कर दियां ने इन्नी खुआरी भी कोई नहीं पैदा करदा। रब ने एको जिहा इन्हां नूं बनाया है कि इन्हां दियां पुतलियां बाकी सारे अंग वधदे करदे ने, पर अखां दी अंदर वाली जिहड़ी पुतली है मरण तो लैके जन्म तो लैके मौत तक उन्नी रहिंदी है। हैरानगी दी गल, थोड़ी जी हवा चलती हो रब के लाए हुए शटर इन्हों कीमती खजाने ढक लेंगे। फिर इन्हों ताकत नहीं दिती है, ये केवल देखदिया ने ते नैगेटिव मन नू दे दिंदिया ने। पापी मन की करता है जदो एकांत विच बैंदा है अखां दे दिते हुए नैगेटिव दियां फोटो बना बना देखी जाता है। ये झूठ कोई नहीं। 83% बंदे दे अंदर मैल केवल अखां री जांदी है। जे रब मेहर करे नेत्रा नू अमृत की दात दिती ते नाल शब्द कहे कि तेरा मन भी अमृत नाल तीन ना रंगिया जाए ते रब मेहर करे तेरी नेत्रा विचों भी अमृत चरण लग पवे। परत के तीजा शीश विच पाया अमृत, भावे असी शब्द वरतने केसा विच पाया ते पिछले दिना का आनंद इस करके आ रहा है कि हर बुलारा रब मेहर करे कि साडे दीवान इसे तरह लगते रहे। ताई ता शब्द वरते सन के लागते दीवान रहे गावते सुजान रहे, कह लगे नार शब्द वरते सन झूलते निशान रहे पंथ महाराज के। दीवान का मतलब ये नहीं कि एक दूजे उत्ते, दीवान का मतलब कटाक्ष नहीं, दीवान का मतलब एक दूजे की गल सुन के यत्न किया जाए कि गुरु की गल की जाए। सहम कृपालू जी ने पांच चूले अमृत दे अंदर दिते के तेरे अंदर दी देख लथे ते अमृत संचार चले। पांच नेत्रां विच छते मारे के अखां अमृत नाल भिज जाण, ते पांच जड़े ने शीश विच पांच वारी रहमतां कीतियां। भावें असीं कहिंदे आ केसां विच पाए, केस तां दाड़े देवी ने गुरमुखो, अमृत शीश विच पाया गया है। तुसीं सियाणे बैठे हो, कदी देखियो हिंदू पुजारी जदों पंडित पूजा करदा है साडे सिख सवाल करदे ने सिर क्यों ढकिया जांदा है। मैं अगे बेनती करनी हिंदू नूं कदी पूजा करदे देखियो उह सिर दे उत्ते परना लै लैंदा है। साहिब ने शब्द भी वरते ने कि पढ़ पुस्तक संध्या वादंग सिन पूजस बगल समाधंग मुख झूठ में भूकण सारंग त्रै पास तिहाल विचारंग गल माला तिलक ललाटंग दोए धोती बस्तर कपाटम। सिर दे उत्ते कपड़ा दिंदा है। मुसलमान नूं कदी नमाज पढ़दिया देखो वह अपने सिर ते टोपी लाएगा। यहूदी नूं कदी इबादत करदे देखो अपने सिर नूं ढकदा है। कदी फादर नूं ढको पादरी नूं अपने सिर नूं ढकदा है। वह तां केवल कुछ समय लई ढकदे ने, जे पुछया जाए तो हो सकदा उत्तर कोई ना होवे, पर गुरमत ने उत्तर दिता है। कहन लगे असल विच जदों रब दे चरणा विच बंदे ने झुकना है पूजा पाठ वेले, पता नहीं किस दिन ए दसम विचो अमृत दियां बूंदा चोड़ियां ने, ओह केवल एक दो घड़ियां ढकदे ने। तू सदा लई सिर नूं ढक के रखी, क्योंकि सिख नूं नाम नहीं भुलना ते इहदे शीश विचों हमेशा अमृत चोंदी रहना है। सच जानो ये केवल केस ढकन की गल ही, केस तादव करना ही है कि केस दाड़े दे भी ने, ये क्यों नहीं ढकते पे? इन्हां तकेनियां दाड़ा प्रकाश करके रखो। साहब ने कहा केस तो है नहीं, पर सच जानी जिथे अमृत तू रोज चखना है उस अमृत का अदब करना अत जरूरी। साहब ने पांच वारी रहमत करके शीश विच अमृत पाया। भावे केस शब्द वरतीए कि तेरे अंदर दसम का संचार हो जाए। मेरे गुरु ने कहा तेरे मुख विच अमृत पै जाए, तेरे नेत्रां विच अमृत पै जाए। जदो अमृत की दात दिती ते फिर तकियो अगे हुण गल हुक्म दी शुरू हुई। पंजां नूं सामने खिलार के गुरु जी ने रहता ते करहता दो शब्द ने। प्यारियो एक शब्द वैसे धर्म विच दो अखर हुंदे ने, बिद ते नखेद। बिद दा अर्थ हुंदा करना, ਤੇ ਨਖੇਦਾਰ ਹੁੰਦਾ ਖੰਡਨ ਕਰ ਦੇਣਾ ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ, ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ, ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਪਟਾਂ ਹੋਈਆਂ, ਓਏ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜੇ ਇਹਦੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇਹ ਕਿਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿਨ ਪਾਮੂ ਪ੍ਰਾਣ ਪਤੀ। ਉੱਥੇ ਇੱਕ ਤੁਕ ਹੁੰਦੀ ਏ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ ਹੈ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਅਸੀਂ ਸਾਰਿਆਂ ਨੂੰ ਟਿਕਾਣੇ ਲਾ ਕੇ ਰਾਤੀ ਰੁੱਤੀ ਛਿੱਟੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਹੀਂ ਕਰਨਗੇ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਨੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ, ਬਦਲ ਆਉਂਦਾ ਹੈ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਟ ਇਹਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਕੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ, ਖਾਰਾਪਣ ਖਤਮ ਕਰਕੇ ਉਹਨੇ ਮਿਠਾ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ, ਭੈ ਵਿੱਚ ਪਵਨ ਵਹਿ ਸਦਵਾਓ, ਮਰਿਆਦਾ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਰ ਤੇ ਬੱਦਲ ਸਿਰ ਪਰਨੇ ਹੋ ਕੇ ਫਿਰਦਾ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲੀ ਤੋਂ ਕਹਿੰਦੇ ਜਿਹੜਾ ਤੂੰ ਕਹਿੰਦਾ ਖੁੱਲਾਪਣ ਚਾਹੀਦਾ ਸੀ, ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ, ਉਸ ਰੱਬ ਦਾ ਸ਼ੁਕਰ ਕਰ, ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋ ਤੁਰਦੇ ਪਏ ਨੇ, ਇੰਨੀ ਮਰਿਆਦਾ ਬਣੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ, ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਕੋ ਕਰੋੜੀ ਚਲਤ ਨੰਤ, ਕਰੋੜਾਂ ਕੋ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ। ਕੀ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ, ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ, ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਵਾਂ ਕਿ ਅਰਦਾਸ ਕੀਤੀ ਜਾ ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹ ਤੇਰੀ ਏਦੂ ਵੱਡਾ ਸੱਚਖੰਡ ਹੀ ਕੋਈ ਹਕੀਕਤ ਦੇ ਸਿੱਖੀ ਤੋਂ ਵੱਡਾ ਸੱਚਖੰਡ ਕੀ। ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ, ਜਦੋਂ ਤਿੱਖਾ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾ ਇਹ ਸਰੀਰ ਨਹੀਂ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ, ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋਈ, ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ। ਮੈਂ ਬੇਨਤੀ ਕਰਾਂ ਜਿਹੜੀ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ, ਮੈਂ ਸਿਰਫ ਉਦਾਹਰਨਾਂ ਦੇ ਦੇਣਾ। ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ ਹੈ, ਮਰਿਆਦਾ ਕਿਉਂ ਚੰਗੀ ਏ। ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ, ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ। ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ। ਪੁੱਛਿਆ ਕਿਉਂ, ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ, ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਖਣਾ ਹੈ, ਰੱਬ ਮੇਰ ਕਰੇ ਤੈਨੂੰ ਪਿੰਜਰਾ ਮਿਲ ਜਾਏ, ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ, ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ। ਕਹਿਣ ਲੱਗੇ ਡੋਰੀ ਨਾਲ ਬੱਜੇ ਹੋਏ ਬਾਜ ਨੇ ਜੀਵ ਘਾਤ ਨਹੀਂ ਕਰਨਾ, ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ, ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ, ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰ ਦੇ, ਮੈਨੂੰ ਉਹ ਮਰਿਆਦਾ ਦੇ, ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣ ਜਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ ਹੈ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਹੈ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ ਚ ਪੂਰਾ ਹੋ ਜਾਏਗਾ। ਸੱਚ ਜਾਣੋ ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ, ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਨੇ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ। ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੋਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾਂ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। 5 ਸ਼ਬਦ ਨੇ ਅਪ, ਅਪ ਦਾ ਅਖਰੀ ਅਰਥ ਇੱਥੇ ਪਾਣੀ ਏ, ਤੇਜ, ਤੇਜ ਦਾ ਅਰਥ ਅੱਗੇ, ਅਪ ਤੇਜ ਬਾਏ, ਬਾਏ ਦਾ ਅਰਥ ਏ ਖਾਵਾਂ, ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾਂ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ। 5 ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ 5 ਤੱਤ ਨੇ, ਰੱਬ ਮਿਹਰ ਕਰੀ ਮੈਂ 5 ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਏ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਏ, ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ। ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾਂ। ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖੋ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਹੀ ਉਹ ਕਦੀ ਜਾਣ ਹੀ ਨਹੀਂ ਦਿੰਦਾ। ਪਾਣੀ ਜਿੱਥੇ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾਈ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾਈ ਲੈਣੀ ਚਾਹੁੰਦਾ ਵਾਂ, ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਮੈਨੂੰ ਪਾਣੀ ਵਰਗੀ ਮਰਿਆਦਾ ਨਹੀਂ। ਦੂਜਾ ਸ਼ਬਦ ਸੀ ਕਿ ਅੱਤ ਤੇਜ, ਮੈਨੂੰ ਅੱਗ ਵਰਗੀ ਮਰਿਆਦਾ ਦਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ, ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਤੀ ਕਾ ਮਹਿਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ, ਮੈਨੂੰ ਅੱਗ ਵਰਗੀ ਮਰਿਆਦਾ ਦਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ, ਅੱਪ ਤੇਜ ਬਾਏ। ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੀ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜਿਉਂ ਰਾਜ ਰੰਗ ਕੋ ਲਾਗੈ ਤੁਲ ਪਵਾਨ, ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ, ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨਹੀਂ ਦੇ। ਬ੍ਰਹਮ ਗਿਆਨੀ ਕਾ ਧੀਰਜ ਏਕ, ਜੋ ਬਸਦਾ ਕੋ ਖੋਦੈ ਕਿਉਂ ਚੰਦਨ ਲੇਪ, ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦਈ। ਬ੍ਰਹਮ ਗਿਆਨੀ ਕਾ ਮਨ ਪ੍ਰਗਾਸ, ਜਿਉਂ ਧਰ ਉਪਰ ਆਗਾਸ, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੀ, ਅਸਮਾਨ ਵਰਗੀ ਵਿਸ਼ਾਲਤਾ ਦੇ ਦੀ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ, ਅਸਮਾਨ ਵਰਗੀ ਮਰਿਆਦਾ ਦਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿਚ ਲੈ ਕੇ ਬੈਠਾ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹਨੇ ਵੀ ਕਿਉਂ ਰੱਖਣੇ ਆ, ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮੇਲ ਕਰੇ, ਕੱਲ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰ ਹੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।